ਸ਼ਾਮ ਦਾ ਵੇਲਾ ਤੱਕਿਓ ਉਹ ਦੁਨੀਆਂ ਦੇ ਲੋਕੋ ਕਦੀ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ ਕਹਿਣਾ ਬਹੁਤ ਸੌਖਾ ਹੈ ਕੋਈ ਪਤਾ ਨਹੀਂ ਕਿ ਛੋਟੇ ਮੇਰੇ ਪੁੱਤਰ ਕਿਹੜੀ ਥਾਂ ਤੇ ਨੇ ਕੋਈ ਪਤਾ ਨਹੀਂ ਕਿ ਬੁੱਢੜੀ ਮਾਂ ਦਾ ਵਸੇਬਾ ਕਿੱਥੇ ਵੇ ਕੋਈ ਪਤਾ ਨਹੀਂ ਕਿ ਮੇਰੇ ਪਿਆਰੇ ਸਿੱਖ ਕਿੱਥੇ ਨੇ ਸ਼ਾਮ ਦਾ ਵੇਲਾ ਹੈ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਕਈ ਦਿਨਾਂ ਦੇ ਥੱਕੇ ਟੁੱਟੇ ਸਿੱਖ ਭੁੱਖੇ ਸਿੱਖ ਅੱਜ ਉਹਨਾਂ ਨੇ ਆਪਣਾ ਰਹਿਣ ਬਸੇਰਾ ਚਮਕੌਰ ਦੀ ਗੜੀ ਵਿੱਚ ਰਾਤ ਨੂੰ ਕਰਨਾ ਸਾਹਿਬ ਕਿਰਪਾਲੂ ਜੀ ਨੇ ਅੱਜ ਆਪਣਾ ਕਮਰ ਕੱਸਾ ਖੋਲਿਆ ਗੁਰੂ ਕੇ ਸਿੱਖੋ ਸ਼ਾਮ ਦਾ ਵੇਲਾ ਹੈ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਕਿਉਂਕਿ ਮੇਰੇ ਗੁਰੂ ਨੇ ਬਾਣੀ ਦਾ ਲੜ ਨਹੀਂ ਛੱਡਿਆ ਐ ਗੁਰੂ ਕੇ ਸਿੱਖਾ ਜਿੱਦਣ ਤੇਰੇ ਅੰਦਰੋਂ ਸ਼ਬਦ ਚਲਾ ਗਿਆ ਬਾਣੀ ਚਲੀ ਗਈ ਸੱਚ ਜਾਣੀ ਬਾਣੀ ਦਾ ਜਾਣਾ ਹੀ ਤੇਰੇ ਪਤਨ ਦਾ ਕਾਰਨ ਬਣੇਗਾ ਸਾਹਿਬ ਕਿਰਪਾਲੂ ਨੇ ਸ਼ਾਮ ਦੇ ਵੇਲੇ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਮਿਲ ਕੇ ਕੀਤਾ ਉਸ ਵੇਲੇ ਕੋ ਜੋ ਕੁਛ ਸ਼ਕਨ ਨੂੰ ਮਿਲਿਆ ਸੁੱਖਾ ਮਿੱਸਾ ਅੱਜ ਕਈ ਦਿਨਾਂ ਬਾਅਦ ਮਿਲਿਆ ਹੁਣ ਆਖਰ ਪਿਆਰੇ ਭਾਈ ਦਇਆ ਸਿੰਘ ਨੇ ਪਿਆਰੇ ਭਾਈ ਧਰਮ ਸਿੰਘ ਨੇ ਸਿੱਖਾਂ ਦੇ ਅੰਦਰ ਦੀ ਇਹ ਭਾਵਨਾ ਹੈ ਕਿ ਮੇਰੇ ਕਲਗੀ ਵਾਲਿਆ ਕਦੀ ਸੋਹਣਿਆ ਗਲੀਚਿਆਂ ਤੇ ਕਦੀ ਸੋਹਣਿਆ ਆਸਣਾਂ ਤੇ ਕਦੀ ਸੋਹਣਿਆ ਚੰਦੋਵਿਆਂ ਤੇ ਥੱਲੇ ਪੈਂਦਾ ਸੈਂ ਅੱਜ ਸਾਡੇ ਕੋਲ ਕੁਛ ਨਹੀਂ ਜਿਹੜੇ ਸਾਡੇ ਤਨ ਢੱਕਣ ਦੇ ਕੱਪੜੇ ਨੇ ਤੂੰ ਕਿਰਪਾ ਕਰ ਅਸੀਂ ਤੇਰਾ ਆਸਣ ਜ਼ਰੂਰ ਬਣਾਵਾਂਗੇ ਭਾਵੇਂ ਸਾਨੂੰ ਆਪਣੇ ਤਨ ਦੇ ਵਸਤਰ ਉਤਾਰ ਕੇ ਬਣਾਉਣਾ ਪਏ ਸ਼ਾਮ ਦਾ ਵੇਲਾ ਹੈ ਕਲਗੀ ਵਾਲੇ ਸੱਚੇ ਪਿਤਾ ਜੀ ਦਾ ਆਸਣ ਸਜਾਇਆ ਗਿਆ ਜਿਹੜੇ ਵਸਤਰ ਕੋਲ ਸਨ ਉਹਨਾਂ ਨੂੰ ਵਿਛਾ ਦਿੱਤਾ ਸਾਹਿਬ ਦੇ ਨਾਲ ਉਹਨਾਂ ਦੇ ਦੋ ਪੁੱਤਰਾਂ ਦਾ ਸਾਹਿਬਜ਼ਾਦਿਆਂ ਦਾ ਆਸਣ ਲਾ ਦਿੱਤਾ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਨੂੰ ਬੇਨਤੀ ਕੀਤੀ ਦਾਤਾ ਜੀ ਕਿ ਅੱਜ ਰਾਤ ਤੁਸੀਂ ਵਿਸ਼ਰਾਮ ਕਰੋ ਕਿੰਨੇ ਦਿਨ ਹੋ ਗਏ ਨੇ ਬਰਫੀਲੀਆਂ ਰਾਤਾਂ ਝਾਕਦੇ ਰਹੇ ਹਾਂ ਸਾਹਿਬ ਕਿਰਪਾਲੂ ਦੇ ਦਾਤੇ ਤੇ ਅੱਜ ਵੱਖਰਾ ਨੂਰ ਸੀ ਚਿਹਰੇ ਤੇ ਹਜ਼ੂਰ ਨੇ ਕਿਹਾ ਪਿਆਰੇ ਦਇਆ ਸਿੰਘ ਕੋਈ ਨਹੀਂ ਜਿਵੇਂ ਕਰਤਾਰ ਨੂੰ ਪਾਉਂਦਾ ਤੇ ਦੋ ਭਰਾ ਸਨ ਗੁਰੂ ਕੇ ਸਿੱਖੋ ਇਹਨਾਂ ਦੋ ਭਰਾਵਾਂ ਦਾ ਨਾਂ ਸੀ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਕਈਆਂ ਨੇ ਦਿੱਤਾ ਮਦਨ ਸਿੰਘ ਤੇ ਕਾਠਾ ਸਿੰਘ ਇਹਨਾਂ ਦੋਵਾਂ ਨੇ ਉੱਠ ਕੇ ਕਿਹਾ ਸਤਿਗੁਰੂ ਸਾਨੂੰ ਕੋਈ ਨੀਂਦ ਨਹੀਂ ਆਉਂਦੀ ਪਈ ਕਿਰਪਾਲੂ ਦਾਤਾ ਜੀ ਅੱਜ ਤੇਰੇ ਚਰਨਾਂ ਵਿੱਚੋਂ ਅਸੀਂ ਇੱਕ ਦਾਤ ਮੰਗਣੀ ਚਾਹੁੰਦੇ ਹਾਂ ਹਜ਼ੂਰ ਨੇ ਪੁੱਛਿਆ ਕੀ ਕਹਿਣ ਲੱਗੇ ਸਾਰੇ ਸਿੱਖ ਆਰਾਮ ਕਰਨ ਸਾਰੀ ਰਾਤ ਜਾ ਕੇ ਅਸੀਂ ਦੋਨੋਂ ਦੋਵੇਂ ਭਰਾ ਚਮਕੌਰ ਦੀ ਗੜੀ ਦੇ ਦਰਵਾਜ਼ੇ ਦਾ ਪਹਿਰਾ ਦਿਆਂਗੇ ਬਸ ਜਾਗ ਕੇ ਪਹਿਰਾ ਦੇਣ ਦੀ ਜਾਤ ਦਾਤ ਸਾਨੂੰ ਦੇ ਦੇ ਗੁਰੂ ਕੇ ਸਿੱਖੋ ਸ਼ਾਮ ਦੇ ਵੇਲੇ ਰਹਿ ਰਾਸ ਦੇ ਪਾਠ ਤੋਂ ਬਾਅਦ ਸਾਹਿਬ ਦਾ ਆਸਣ ਸਿੱਖਾਂ ਨੇ ਤਿਆਰ ਕਰ ਦਿੱਤਾ ਹੈ ਅੱਜ ਤੱਕੋ ਇਹ ਸਿੱਖ ਕੌਮ ਉਸ ਪ੍ਰੀਤਮ ਦੀ ਚੋਜੀ ਪ੍ਰੀਤਮ ਦੀ ਖੇਡ ਨੂੰ ਤੱਕ ਕਿਵੇਂ ਉਹ ਭਾਣਾ ਪਿਆ ਮੰਨਦਾ ਹੈ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਆਸਣ ਲਾਏ ਪਿਤਾ ਦੇ ਕੋਲ ਪੁੱਤਰ ਪਾਏ ਪਿਆਰੇ ਭਾਈ ਦਇਆ ਸਿੰਘ ਹਜ਼ੂਰ ਦੇ ਕੋਲ ਪਏ ਸਨ ਇੱਧਰ ਥੱਲੇ ਸਿੱਖਾਂ ਨੇ ਕੀ ਕੀਤਾ ਘੋੜਿਆਂ ਦੀਆਂ ਕਾਠੀਆਂ ਲਾਈਆਂ ਕਾਠੀਆਂ ਦੇ ਥੱਲੇ ਜਿਹੜੇ ਕੱਪੜੇ ਵਿਛਾਏ ਸਨ ਉਹਨਾਂ ਜੀਲ ਨੂੰ ਆਪਣਾ ਇਹਨਾਂ ਨੇ ਵਿਛਾਉਣੇ ਬਣਾ ਲਿਆ ਬਿਸਤਰੇ ਬਣਾ ਲਿਆ ਕਾਠੀਆਂ ਨੂੰ ਸਰਾਣੇ ਬਣਾਇਆ ਜੀਨ ਵਿਛਾਈ ਥੱਲੇ ਕੱਪੜੇ ਵਿਛਾਏ ਤੇ ਜਿਹੜੇ ਕੋਈ ਇੱਕ ਅੱਧੀ ਚਾਦਰ ਸੀ ਕਿਸੇ ਦਾ ਕਮਰ ਕੱਸਾ ਸੀ ਤਨ ਤੇ ਲੈ ਕੇ ਸੌ ਗਏ ਉਹ ਕਹਿੰਦਾ ਦੇਖੋ ਤਾਰੇ ਟਿਮ ਟਮਾਉਂਦੇ ਨੇ ਖੂਣੀ ਹੱਸਦੀ ਪਈ ਏ ਕਿ ਸਵੇਰੇ ਪਤਾ ਨੀ ਕੀ ਵਾਪਰਨਾ ਹੈ ਪਰ ਖੂਣੀ ਦਾ ਮਾਲਕ ਗੁਰੂ ਕਲਗੀ ਵਾਲਾ ਸੱਚਾ ਪਾਤਸ਼ਾਹ ਕਹਿਣ ਲੱਗੇ ਸਾਰੇ ਸਿੱਖ ਕੋਕ ਸੁੱਤੇ ਪਏ ਨੇ ਤੇ ਕਲਗੀ ਵਾਲੇ ਵੱਲ ਝਾਤੀ ਮਾਰਨਾ ਪੁੱਤਰ ਕੋਲ ਨੇ ਪਿਆਰੇ ਭਾਈ ਦਇਆ ਸਿੰਘ ਕੋਲ ਨੇ ਤੇ ਰਾਤ ਜਦੋਂ ਸਾਰੇ ਖਮੋਸ਼ ਹੋ ਗਏ ਤੇ ਚੌਂਕੜਾ ਮਾਰ ਕੇ ਬੈਠ ਗਏ ਹਜ਼ੂਰ ਨੇ ਆਪਣਾ ਚੌਂਕੜਾ ਮਾਰਿਆ ਦੋਨੋਂ ਨੇਤਰ ਅੱਧ ਮੀਟੇ ਨੇ ਪੁੱਤਰ ਕੋਲ ਸੁੱਤੇ ਨੇ ਤੇ ਚੌਂਕੜਾ ਮਾਰ ਕੇ ਬੈਠੇ ਥੋੜੀ ਥੋੜੀ ਆਵਾਜ਼ ਆਉਂਦੀ ਏ ਕਿ ਵਾਹਿਗੁਰੂ 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 ਤੀਮੀ ਤੀਮੀ ਆਵਾਜ਼ ਤੋਂ ਬਾਅਦ ਇੱਕੋ ਦਮ ਤੱਕਿਆ ਉੱਠ ਖਲੋਤੇ ਨੇ ਗੁਰੂ ਕੇ ਸਿੱਖੋ ਬਾਹਰ ਆਏ ਨੇ ਤੇ ਕੀ ਦੇਖਦੇ ਨੇ ਤਾਰੇ ਟਿਮ ਟਮਾਉਂਦੇ ਨੇ ਆਪਣੇ ਨੇਤਰਾਂ ਨਾਲ ਅਸਮਾਨ ਵੱਲ ਤੱਕਿਆ ਤੇ ਦੋਨੋਂ ਹੱਥ ਜੋੜ ਕੇ ਇੱਕ ਅਰਦਾਸ ਕੀਤੀ ਏ ਹੇ ਮੇਰੇ ਪਰਮਾਤਮਾ ਕਿ ਮੈਂ ਤੇਰਾ ਵਾਂ ਮੇਰੇ ਪੁੱਤਰ ਵੀ ਤੇਰੇ ਨੇ ਮੇਰੇ ਸਿੱਖ ਵੀ ਤੇਰੇ ਨੇ ਬਸ ਇੱਕ ਕਿਰਪਾ ਮੇਰੇ ਤੇ ਕਰੀ, ਜਿਵੇਂ ਅੱਜ ਸੁੱਤਿਆਂ ਪੁੱਤਰਾਂ ਨੂੰ ਦੇਖ ਕੇ, ਸੁੱਤਿਆਂ ਸਿੱਖਾਂ ਨੂੰ ਦੇਖ ਕੇ ਮੈਂ ਕੇਵਲ ਤੇਰੀ ਯਾਦ ਵਿੱਚ ਜੁੜਿਆ ਵਾਂ, ਤੇ ਕੱਲ ਇਹਨਾਂ ਦੇ ਟੁਕੜੇ ਚਮਕੌਰ ਦੇ ਗੜੀ ਤੋਂ ਬਾਹਰ ਦੇਖ ਕੇ ਮੈਨੂੰ ਅੰਦਰ ਦਾ ਟਿਕਾ ਤੇ ਗੁਰੂ ਸਿਮਰਨ ਦੀ ਦਾਤ ਦੇ ਦੇ। ਮੈਂ ਕੁਛ ਨਹੀਂ ਮੰਗਦਾ, ਮੇਰੇ ਅੰਦਰ ਦੀ ਅਡੋਲਤਾ ਮੈਨੂੰ ਦੇ। ਉੱਥੇ ਜਿਹੜੇ ਸ਼ਬਦ ਨੇ ਮੈਂ ਕਹਿੰਦਾ ਸੀਨੇ ਨੂੰ ਚੀਰ ਜਾਂਦੇ ਨੇ। ਕਹਿਣ ਲੱਗੇ ਕੁਛ ਲੇਟ ਗਏ ਖਾਕ ਪੇ, ਜੀ ਪੋਸ਼ ਵਿਛਾ ਕਰ। ਜੀ ਪੋਸ਼ ਦਾ ਅਰਥ ਮੈਂ ਕਰ ਚੱਕਿਆ ਕਿ ਘੋੜਿਆਂ ਦੀਆਂ ਕਾਠੀਆਂ ਤੇ ਥੱਲੇ ਪਾਏ ਹੋਏ ਕੱਪੜੇ। ਲੇਟ ਗਏ ਕੁਛ ਲੇਟ ਗਏ ਖਾਕ ਪੇ, ਜੀ ਪੋਸ਼ ਵਿਛਾ ਕਰ। ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਵਾਸ ਹੋਵੇ ਖੈਮੇ ਮੇਂ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਉੱਥੇ ਗਰਦਨ ਝੁਕਾਈ ਅਫਸੋਸ ਵਿੱਚ ਨਹੀਂ ਭਾਣੇ ਵਿੱਚ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਵਾਹਿਗੁਰੂ 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 ਹੈ ਨਿਕਲਤਾ, ਖੀ ਤੂੰ ਖੀ ਤੂੰ 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 ਹੈ ਮੂੰਹ ਸੇ ਨਿਕਲਤਾ। ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੇਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ। ਤੇ ਦੇਖੋ ਗੁਰੂ ਦਾ ਸੁਪਨਾ ਕੀ ਏ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ। ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ। ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਖੈ ਮੌਲਾ, ਥੇ ਤੇਰੇ ਖੈ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇਂ ਰੱਖੇ ਵੋਈ ਖਾਲ ਹੈ ਹੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ। ਮੈਨੂੰ ਜਿਸ ਤਰ੍ਹਾਂ ਰੱਖੇ ਮੈਂ ਤੇਰੇ ਭਾਣੇ ਨੂੰ ਮੰਨਾਂਗਾ, ਕਿਰਪਾ ਕਰੀ ਮੇਰੇ ਲਬਾਂ ਵਿੱਚੋਂ ਸ਼ੁਕਰ ਤਾਂ ਨਿਕਲੇ ਪਰ ਮੇਰੀ ਜ਼ਬਾਨ ਵਿੱਚੋਂ ਕਦੀ ਸ਼ਿਕਵੇ ਦੇ ਸ਼ਬਦ ਨਾ ਨਿਕਲ। ਕਹਿੰਦੇ ਨੇ ਪਹਿਲਾਂ ਤੂੰ ਹੀ ਗਾਉਂਦੇ ਰਹਿ, ਤੇ ਮੈਂ ਸੋਚਣਾ ਦਾਤਾ ਇਹੀ ਤਾਂ ਇੱਕ ਅੰਦਰ ਦੀ ਸੁਰਤ ਚੁਭੀ ਏ, ਕਿ ਜਿਹੜੀ ਤੇਰੀ ਸੁਰਤ ਨਾ ਤਾਂ ਵੇਖੋ ਅਸੀਂ ਭਾਵੇਂ ਬਚਿੱਤਰ ਨਾਟਕ ਵਿੱਚ ਪੜ੍ਹਨੇ ਆ ਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪਰ ਗੁਰੂ ਕੇ ਸਿੱਖੋ ਉਹ ਸੁਰਤ ਪਿਤਾ ਦਾ ਸੀਸ ਵੇਖ ਕੇ ਵੀ ਨਹੀਂ ਖਿੰਡੀ, ਉਹ ਸੁਰਤ ਆਨੰਦਪੁਰ ਤੋਂ ਨਿਕਲ ਕੇ ਪਰਿਵਾਰ ਵਿਛੋੜੇ ਵੇਲੇ ਵੀ ਨਹੀਂ ਖਿੰਡੀ, ਤੇ ਉਹ ਸੁਰਤ ਪੁੱਤਰਾਂ ਤੇ ਸਿੱਖਾਂ ਨੂੰ ਭੁੱਖਿਆਂ ਦੇਖ ਕੇ ਵੀ ਨਹੀਂ ਖਿੰਡੀ। ਕਿਉਂ? ਕਿਉਂਕਿ ਇਸ ਸੁਰਤ ਦੇ ਮਾਲਕ ਨੇ ਕਦੀ ਪੌਂਟਾ ਸਾਹਿਬ ਦੀ ਧਰਤੀ ਤੇ ਜਿਹੜੇ ਤੂੰ ਹੀ ਦੇ ਗੀਤ ਅਲਾਪੇ ਸਨ, ਮੈਂ ਸੋਚਣਾ ਉਦਨ ਤੇ ਸਾਰੇ ਸੁੱਖ ਸਨ। ਪੁੱਤਰ ਤੇਰੇ ਕੋਲ ਸੀ ਬਾਬਾ ਅਜੀਤ ਸਿੰਘ, ਤੇਰੇ ਕੋਲ ਕਵੀ ਸਨ ਦਾਤਾ, ਤੇਰੇ ਕੋਲ ਮਹਿਲ ਸਨ, ਤੇਰੇ ਕੋਲ ਅਨੇਕਾਂ ਸੁੱਖ ਸਨ। ਅੱਜ ਤਾਂ ਚਮਕੌਰ ਦੀ ਗੜੀ ਵਿੱਚ ਕੋਈ ਸੁੱਖ ਨਹੀਂ, ਪਰ ਹਾਂ ਤੇਰੇ ਕੋਲ ਤੂੰ ਹੀ ਦੀ ਧੁਨੀ ਉਹ ਹੈ ਜਿਹੜੀ ਪੌਂਟਾ ਸਾਹਿਬ ਦੀ ਧਰਤੀ ਵਿੱਚ ਸੁੱਖ ਵਿੱਚ ਵੀ ਤੇਰੇ ਕੋਲ ਸੀ। ਉੱਥੇ ਸਾਹਿਬ ਨੇ ਕਦੀ ਲੋਰ ਵਿੱਚ ਆ ਕੇ ਗਾਇਆ ਸੀ ਕਿ ਜ਼ਮੀਂ ਤੂੰ ਹੀ, ਜ਼ਮਾਂ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਆਪੂ ਤੂੰ ਹੀ, ਆਪੈ ਤੂੰ ਹੀ, ਅਛੂ ਤੂੰ ਹੀ, ਅਛੇ ਤੂੰ ਹੀ, ਤੇ 6 ਘੰਟੇ ਕੱਲੀ ਤੂੰ ਹੀ ਦੀ ਰੱਟ ਲਾਈ। ਜੇ ਅੱਤ ਦੇ ਸੁੱਖ ਵਿੱਚ ਤੂੰ ਨਹੀਂ ਭੁੱਲਿਆ ਤੇ ਅੱਜ ਦੇ ਦੁੱਖ ਵਿੱਚ ਸੁਰਤ ਕਿਵੇਂ ਖਿੰਡ ਜਾਏਗੀ। ਹਜ਼ੂਰ ਨੇ ਅਰਦਾਸ ਤੋਂ ਬਾਅਦ ਕੀ ਤੱਕਿਆ ਕਿ ਦੋਨੋਂ ਸਿੱਖ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਹਜ਼ੂਰ ਨੂੰ ਦੇਖਿਆ ਕਿ ਦਾਤਾ ਜੀ ਰਾਤ ਨੂੰ ਬਾਹਰ ਇਹ ਕਿਵੇਂ ਟਹਿਲਦੇ ਪਏ ਨੇ। ਕੋਲ ਆ ਕੇ ਭਾਈ ਮਦਨ ਸਿੰਘ ਨੇ ਬੇਨਤੀ ਕੀਤੀ ਸਤਿਗੁਰੂ ਕਿ ਆਪ ਰਾਤ ਨੂੰ ਇਸ ਵੇਲੇ ਕਿਉਂ, ਤੇ ਇੱਕੋ ਇਸ਼ਾਰਾ ਕੀਤਾ, ਅੱਖਾਂ ਕਿਸੇ ਗੰਭੀਰਤਾ ਵਿੱਚ ਜੁੜੀਆਂ ਸਨ, ਨੇਤਰਾਂ ਵਿੱਚ ਨੂਰ ਦੀ ਇੱਕ ਝਲਕ ਪੈਂਦੀ ਪਈ ਸੀ। ਕਹਿਣ ਲੱਗੇ ਮਦਨ ਸਿੰਘ ਖਮੋਸ਼ ਕੋਲ ਹੋ ਕੇ ਇੱਕ ਬਚਨ ਕਿਹਾ, ਕਹਿਣ ਲੱਗੇ ਇੱਕ ਕੰਮ ਕਰ ਦਿਓ। ਦੇਖੋ ਮੈਂ ਕਹਿੰਦਾ ਉਸ ਕਵੀ ਨੇ ਕਿੰਨਾ ਕੁ ਕਰੁਣਾ ਰਸ ਭਰਿਆ। ਕਹਿਣ ਲੱਗੇ ਰਾਤ ਤੁਸੀਂ ਮੰਗ ਕੇ ਸੇਵਾ ਲਈ ਸੀ ਕਿ ਚਮਕੌਰ ਦੀ ਗੜੀ ਦੇ ਦਰਵਾਜ਼ੇ ਦੀ ਅਸੀਂ ਸੇਵਾ ਕਰਨੀ ਹੈ, ਪਰ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦਾ, ਚੁੱਪ ਤੁਸੀਂ ਕਰ ਜਾਓ। ਮੇਰੇ ਲਾਲ ਜੀ ਬੜੇ ਥੱਕੇ ਹੋ, ਸਵੇਰੇ ਬੜੇ ਲੰਮੇ ਪੈਂਡੇ ਤੇ ਚਲੇ ਜਾਣਾ ਹੈ, ਤੇ ਅੱਜ ਰਾਤ ਤੁਸੀਂ ਦੋਨੋਂ ਭਰਾ ਆਰਾਮ ਕਰ ਲਓ। ਗੁਰੂ ਨੂੰ ਪਤਾ ਹੈ ਕਿ ਸਵੇਰੇ ਪਾਣਾ ਵਾਪਰਨਾ ਹੈ। ਕਹਿਣ ਲੱਗੇ ਲਾਲ ਜੀ ਕਿ ਤੁਸੀਂ ਰਾਤ ਵਿਸ਼ਰਾਮ ਕਰੋ। ਹਜ਼ੂਰ ਜੀ ਪਹਿਰਾਂ? ਕਹਿਣ ਲੱਗੇ ਅੱਜ ਦੀ ਰਾਤ ਦਾ ਪਹਿਰਾ ਮੈਂ ਸਿੰਘਾਂ ਦਾ ਦਿਆਂ, ਅੱਜ ਦੀ ਰਾਤ ਮੈਂ ਸਿੱਖਾਂ ਦਾ ਪਹਿਰਾ ਦਿਆਂਗਾ। ਦੋਨੋਂ ਇੱਕੋ ਦਮ ਕੰਬ ਗਏ। ਤੁਸੀਂ? ਕਹਿਣ ਲੱਗੇ ਬੋਲੋ ਨਾ ਉੱਚੀ, ਅੱਜ ਮੇਰੇ ਸਿੱਖ ਕਈ ਦਿਨਾਂ ਦੇ ਥੱਕੇ ਡੂੰਘੀ ਨੀਂਦ ਵੀ ਸੁੱਤੇ ਨੇ, ਅੱਜ ਰੱਜ ਕੇ ਸੌ ਲੈਂਦੇ ਹੋ, ਕੀ ਪਤਾ ਕਿ ਕੱਲ ਨੂੰ ਇਸ ਤਨ ਨੂੰ ਨੀਂਦ ਨਸੀਬ ਹੋਣੀ ਹੈ ਕਿ ਨਹੀਂ। ਉਹਨਾਂ ਕਿਹਾ ਦਾਤਾ ਜੀ